ਲੋ ਪੁਰਾਣ ਪੜ੍ਹ ਕੇ ਵੇਖੀਏ, ਬੜੇ ਬੜੇ ਰਾਜੇ ਹੰਕਾਰ ਨੇ ਮਾਰ ਦਿੱਤੇ ਦੁਰਯੋਧਨ ਵਰਗੇ। ਹੋ ਮੈਂ ਹੰਕਾਰ ਕਰ ਕਰਕੇ ਨਾ ਬੜੇ ਭੱਜਦੇ ਰਾਜੇ ਇੱਕ ਦੂਜੇ ਦੇ ਰਾਜ ਨੂੰ ਨਾ ਖੋਣ ਵਾਸਤੇ ਬੜੇ ਭਾਦੇ ਹੈ। ਹੋ ਮੈਂ ਕਰ ਰਾਜੇ ਬਹੁਤ ਧਾਵੇ ਬਹੁਤ ਨੱਠ ਭੱਜ ਕਰਦੇ ਦੂਜੇ ਦੇ ਰਾਜ ਨੂੰ ਖੋਣ ਵਾਸਤੇ। ਜੇ ਮੈਂ ਕੋਈ ਸਾਧੂ ਮਹਾਤਮਾ ਰੱਬ ਦਾ ਪਿਆਰਾ, ਰਾਜੇ ਬਹੁਤ ਭੁੱਖੜ ਹੁੰਦੇ ਬਾਲੇ ਭੁੱਖੇ ਹੁੰਦੇ। ਜੇ ਮੈਂ ਸਾਹ ਜਹਾਂ ਗਿਆ ਮਿਲ ਵਾਸਤੇ ਗੋਪੀ ਚੰਦ ਭਾਰਤਰੀ ਰਾਜ ਹਾਂ,
ਇਹ ਤਪ ਕਰਦੇ ਮਹਾਨ ਤਪ
ਔਰ ਸਾਹ ਜਹਾਂ ਮਿਲ ਵਾਸਤੇ ਚਲਿਆ ਗਿਆ। ਭਾਰਤਰੀ ਯੋਗੀ ਬਰਾਂਡੇ ਵਿੱਚ ਬੈਠਿਆ ਸੀ, ਆਖ ਲਗੇ ਗੋਪੀ ਚੰਦ ਜੀ, ਹਾਂਜੀ, ਉਹ ਸਾਹ ਜਹਾਂ ਪਾਸ਼ ਆਇਆ ਹੈ। ਉਹ ਕਹਿੰਦੇ ਛੱਡ ਕੀ ਕੰਗਾਲ ਦਾ ਨਾਮ ਲੈਂਦਾ ਹੈ, ਛੱਡ ਕੰਗਾਲ ਦੀ ਗੱਲ ਕਰਦਾ ਹੈ। ਇਹ ਗੱਲ ਸਾਹ ਜਹਾਂ ਨੇ ਸੁਣ ਲਈ, ਉਹ ਬੜੇ ਅਫਸੋਸ ਵਿੱਚ ਗ੍ਰਸਿਆ ਗਿਆ। ਹੰਕਾਰੀ ਨੂੰ ਥੋੜ੍ਹਾ ਜਿਹਾ ਹੇਠਲੀ ਗੱਲ ਕਹਿ ਦਈਏ, ਉਹ ਕਿੱਥੇ ਚੱਲਦੇ ਹੁੰਦੇ ਹੈ। ਆਖਣ ਲੱਗਿਆ ਅੰਦਰ ਜਾ ਕੇ ਇਹਨਾਂ ਸਾਧੂ ਨਮਸਕਾਰ ਕਰਕੇ, ਗੋਪੀ ਚੰਦ ਦੀ ਤੁਸੀਂ ਮੈਨੂੰ ਪਛਾਣਿਓ ਨਹੀਂ, ਤੁਸੀਂ ਮੈਨੂੰ ਗਰੀਬ ਕੰਗਾਲ ਕਹਿੰਦੇ ਹੋ, ਕੰਗਾਲ ਮੈਂ ਕਿਹੜੇ ਪਾਸੇ ਤੋਂ ਹੈ, ਮੈਂ ਤਾਂ ਦਿੱਲੀ ਦਾ ਬਾਦਸ਼ਾਹ ਹੈ, ਇੱਕੀ ਸੌ ਕੋਹ ਦਿੱਲੀ ਤੋਂ ਚਾਰੇ ਪਾਸੇ ਮੇਰਾ ਰਾਜ ਹੈ, ਮੈਂ ਚੱਕਰਵਰਤੀ ਪਾਤਸ਼ਾਹ ਵਰਗਾ ਬਾਦਸ਼ਾਹ, ਮੈਨੂੰ ਤੁਸੀਂ ਕੰਗਾਲ ਕਹਿੰਦੇ ਹੋ। ਉਹ ਕਹਿੰਦੇ ਗੱਲ ਸੁਣੋ, ਇਹ ਚੱਕਰਵਰਤੀ ਕੰਗਾਲ ਨਹੀਂ ਹੋ ਸਕਦੇ, ਪਾਤਸ਼ਾਹ ਕੰਗਾਲ ਨਹੀਂ ਹੋ ਸਕਦੇ। ਕਹਿੰਦੇ ਅਜੀਬ ਗੱਲ ਹੈ, ਹੈਰਾਨ ਦੀ ਗੱਲ ਹੈ, ਜੇ ਪਾਤਸ਼ਾਹੀ ਕੰਗਾਲ ਹੋ ਗਏ ਫਿਰ ਹੱਦ ਹੋ ਗਈ, ਇਹ ਤਾਂ ਹੈਰਾਨ ਦੀ ਗੱਲ ਹੈ। ਪਾਤਸ਼ਾਹ ਕੰਗਾਲ, ਪਾਤਸ਼ਾਹ ਕੰਗਾਲ ਹੋਇਆ ਕਰਦੇ ਹੈ, ਤੁਸੀਂ ਜੇ ਪਾਤਸ਼ਾਹ ਨੂੰ ਕੰਗਾਲ ਕਹੀਦੇ, ਗਰੀਬਾਂ ਨੂੰ ਫਿਰ ਕਿੰਨੇ ਕੰਗਾਲ ਆਖੋਗੇ ਹੋਰ ਗਾਂ। ਕਹਿੰਦੇ ਇਹ ਨਹੀਂ, ਗਰੀਬ ਨੇਰਾ ਪੂਰਾ ਗਰੀਬ ਨਹੀਂ ਕੰਗਾਲ ਹੋ ਸਕਦਾ, ਜਿਹਦਾ ਰੁਜ਼ਗਾਰ ਤੰਗ ਹੈ, ਜਿਹਦੇ ਕੋਲ ਕੋਈ ਧਨ ਘੱਟ ਹੈ, ਉਹ ਇਹ ਨਹੀਂ ਕੰਗਾਲ। ਉਹ ਤਾਂ ਨਹੀਂ ਵੀ ਇਹਦੇ ਕੋਲ ਵਿਚਾਰੇ ਕੋਲ ਕੋਈ ਪਦਾਰਥ ਘੱਟ ਹੈ, ਬੜਾ ਗਰੀਬ ਹੈ, ਉਹੀ ਗਰੀਬ ਨਹੀਂ। ਉਹ ਚੱਕਰਵਰਤੀ ਕੰਗਾਲ ਹੋ ਸਕਦਾ ਤੇਰੇ ਵਰਗਾ, ਤੂੰ ਕੰਗਾਲ ਹੈ। ਕਹਿੰਦੇ ਬੜੇ ਅਫਸੋਸ ਦੀ ਗੱਲ ਹੈ, ਕੰਗਾਲ ਕੰਗਾਲ ਤਾਂ ਗਰੀਬਾਂ ਨੂੰ ਕਹਿੰਦੇ, ਵਿਚਾਰਿਆਂ ਨੂੰ, ਵਿਚਾਰਾ ਗਰੀਬ ਹੈ, ਇਹਦੇ ਕੋਲ ਪਦਾਰਥ ਨਹੀਂ, ਇਹਦਾ ਜੁਣ ਜਾਂ ਮਸਾਂ ਟਾਈਮ ਜਾਂ ਪੂਰਾ ਹੁੰਦਾ, ਉਹ ਗਰੀਬ ਹੈ, ਗਰੀਬ ਨੂੰ ਕਹਿੰਦੇ ਹੈ। ਉਹ ਕਹਿੰਦੇ ਗਰੀਬ ਨੂੰ ਨਹੀਂ, ਨੀਰਾ ਗਰੀਬ ਨੂੰ ਨਹੀਂ ਕਿਹਾ ਜਾਂਦਾ, ਤੇਰੇ ਵਰਗੇ ਪਾਤਸ਼ਾਹ ਵੀ ਗਰੀਬ ਹੋ ਸਕਦੇ ਹੈ, ਤੂੰ ਬਹੁਤ ਕੰਗਾਲ ਹੈ, ਇਹ ਤਾਂ ਹੱਦ ਹੈ ਕਮਾਲ ਹੈ, ਮੈਨੂੰ ਕਿਹੜੇ ਢੰਗ ਨਾਲ ਕੰਗਾਲ, ਤੁਸੀਂ ਸਬੂਤਾਂ ਦਿਓ, ਕੋਈ ਖਜ਼ਾਨੇ ਮੇਰੇ ਕੋਲ, ਸੋਨੇ ਚਾਂਦੀ ਦੇ ਫੌਜਾਂ ਮੇਰੇ ਕੋਲ, ਹਾਥੀ ਘੋੜਿਆਂ ਦੇ ਤਬੇਲੇ ਮੇਰੇ ਕੋਲ, ਉਹ ਕਿਹੜੀ ਗੱਲੋਂ, ਮੈਂ ਛਤਰ ਦਾ ਮਾਲਕ ਹੈ, ਮੈਂ ਰਾਜ ਗੱਦੀ ਨਸੀਨ ਹੈ। ਉਹ ਕਹਿੰਦੇ ਤੂੰ ਕੰਗਾਲ ਹੈ। ਕਹਿੰਦੇ ਹੱਦ ਉਹ ਯੋਗੀ ਹੋ, ਮੈਂ ਕੰਗਾਲ। ਕਹਿੰਦੇ ਹੈਗਾ ਸਿੱਧ ਤਾਂ ਕਰੋ। ਕਹਿੰਦੇ ਫਿਰ ਆਈ ਸਿੱਧ ਕਰ ਦੇਂਗੇ ਤੇਰੇ ਸਾਹਮਣੇ, ਤੇਰਾ ਖੁਲਾਸਾ ਕਰ ਦੇਂਗੇ, ਤੈਨੂੰ ਐਨ ਪੂਰਾ ਕਰ ਦੇਂਗੇ ਵੀ ਤੂੰ ਕੰਗਾਲ ਹੈ। ਕਹਿੰਦੇ ਬੜੇ ਸੋਚ ਦੀ ਗੱਲ ਹੈ, ਢੀਲਾ ਜਿਹਾ ਹੋ ਕੇ ਮੁੜਿਆ। ਗੋਪੀ ਚੰਦ ਨੇ ਗੱਲ ਸੁਣੀ ਸੀ ਵੀ ਇਹ ਜਿਹੜਾ ਸਾਹ ਜਿਹਾ ਹੈ, ਕਾਬਲ ਦਾ ਜਿਹੜਾ ਰਾਜ ਹੈ, ਉਸ ਨੂੰ ਖੋਣ ਵਾਸਤੇ ਬਹੁਤ ਪ੍ਰਯਤਨ ਕਰ ਰਿਹਾ। ਜਿਹੜਾ ਕਾਬਲ ਦਾ ਰਾਜ ਹੈ ਉਹਦੀ ਆਮਦਨ ਬਹੁਤ ਹੈ, ਇਹਨੇ ਕਈ ਵੇਰਾਂ ਫੌਜਾਂ ਚਾੜੀਆਂ, ਲੇਕਿਨ ਉਹ ਜਿਹੜਾ ਕਾਬਲ ਦਾ ਰਾਜ ਆ ਉਹ ਇਸ ਤੋਂ ਜਿੱਤ ਨਹੀਂ ਹੋਇਆ, ਉਹ ਰਾਜ ਇਹਦੇ ਅਧੀਨ ਨਹੀਂ ਹੋ ਸਕਿਆ। ਗੋਪੀ ਚੰਦ ਨੇ ਗੱਲ ਸੁਣੀ ਹੋਈ ਸੀ,
ਉਸਨੇ ਹੋਰ ਦੇ ਬੰਦਿਆਂ ਤੋਂ ਹੀ ਨਿਰਣਾ ਕਰ ਲਿਆ। ਕਹਿੰਦੇ ਕੋਈ ਸਾਹ ਜਹਾਨ ਦੇ ਨੁਮਾਂਦੇ ਹੁਣ ਸੇਵਾਦਾਰ ਨੂੰ ਆਖਿਆ, ਜੇ ਕੋਈ ਹੋਵੇ ਸਾਡੇ ਕੋਲ ਲਿਆਏ ਉਹਨਾਂ ਨੂੰ। ਇਹਦੇ ਖਾਸ ਨਿਕਟਵਰਤੀ ਬੰਦਿਆਂ ਤੋਂ ਵਜ਼ੀਰ ਅਹਿਲਕਾਰਾਂ ਤੋਂ ਚੰਗੀ ਤਰ੍ਹਾਂ ਗੋਪੀ ਚੰਦ ਨੇ ਹੋਰ ਨਿਰਣਾ ਕਰ ਲਿਆ। ਕਹਿੰਦੇ ਕਿਵੇਂ ਵੀ ਤੁਹਾਡੇ ਰਾਜੇ ਦਾ ਰਾਜ ਇਹ ਦਿਲ ਦੇ ਰਾਜ 'ਤੇ ਨਿਰਭਰ ਹੋਣਾ, ਇਸੇ ਰਾਜ ਨੂੰ ਬਹੁਤ ਸਮਝਦਾ ਹੋਣਾ, ਕੋਈ ਹੋਰ ਵੀ ਇੱਛਾ ਹੈ? ਉਹ ਕਹਿੰਦੇ ਯੋਗੀ ਲੋਕੋ, ਇਹਦੀ ਨਾ ਕਾਬਲ ਦੇ ਰਾਜ ਲੈਣ ਦੀ ਬਹੁਤ ਇੱਛਾ ਹੈ। ਇਹਨੇ ਕਈ ਵਾਰ ਹੱਲੇ ਕਰ ਲਏ, ਲੇਕਿਨ ਉਹ ਹਾਰ ਖਾਂਜਾ ਜਾਂਦੇ ਹੋ ਉੱਥੇ ਤੇ ਰਾਜੇ ਦਾ ਰਾਜ ਬੜਾ ਤਕੜਾ ਹੈ, ਉਹਦੀ ਫੌਜਾਂ ਬੜੀ ਮਜ਼ਬੂਤ ਹੈ, ਇਹਦੀ ਵਾਹ ਪੇਸ ਨਹੀਂ ਜਾਂਦੀ। ਇਹਨੇ ਪ੍ਰਯਤਨ ਬੜੇ ਕੀਤੇ ਕਾਬਲ ਦੇ ਰਾਜ ਨੂੰ ਨਾ ਲੈਣ ਵਾਸਤੇ। ਐਨ ਤਸੱਲੀ ਕਰਾਰੀ ਵਜ਼ੀਰਾਂ ਤੋਂ ਸੁਣ ਕੇ ਗੱਲ ਤੇ ਆ ਗਿਆ। ਫਿਰ ਚੌਥੇ ਦਿਨ ਸਾਧ ਨਮਸਕਾਰ ਕੀਤੀ ਯੋਗੀਆਂ ਨੂੰ, ਆਓ ਬੈਠੋ। ਬੈਠ ਗਿਆ। ਕਹਿੰਦੇ ਮੈਂ ਤਾਂ ਉਹੀ ਗੱਲ ਪੁੱਛਣ ਵਾਸਤੇ ਆਇਆ ਹੈ ਵੀ ਮੈਂ ਕਿਵੇਂ ਕੰਗਾਲ ਹੈ, ਸਿੱਧ ਕਰੋ। ਜਿੱਦਣ ਦਾ ਤੁਸੀਂ ਆਖਿਆ ਵੀ ਤੂੰ ਕੰਗਾਲ ਹੈ, ਮੈਂ ਤਾਂ ਬੜੇ ਅਫਸੋਸ ਵਿੱਚ ਹੈ, ਮੈਂ ਤਾਂ ਫਿਕਰਾਂ ਵਿੱਚ ਵੀ ਗੱਲ ਕਿਵੇਂ, ਗੱਲ ਕੀ ਬਣ ਗਈ, ਮੈਨੂੰ ਕੰਗਾਲ ਕਿਉਂ ਕਹਿਤਾ ਇਹਨਾਂ ਯੋਗੀਆਂ ਨੇ? ਮੈਂ ਤਾਂ ਤੁਹਾਨੂੰ ਰਾਜੇ ਭਰਾ ਸਮਝ ਕੇ ਮਿਲਣ ਆਇਆ ਸੀ ਵੀ ਸਾਡੇ ਰਾਜੇ ਭਰਾ ਯੋਗੀ ਬਣੇ ਹੋਏ ਹੈ, ਤੁਸੀਂ ਮੈਨੂੰ ਬਰਫ ਵਿੱਚ ਲਾਤਾ, ਤੁਸੀਂ ਮੈਨੂੰ ਕੰਗਾਲੇ ਕਹੀ ਜਾਂਦੇ ਹੈ। ਕਹਿੰਦੇ ਹੁਣ ਵੀ ਕਹਿੰਦੇ ਹੈ, ਸਿੱਧ ਵੀ ਕਰ ਦਿਆਂਗੇ। ਪੜ੍ਹਿਆ ਲਿਖਿਆ ਸੀ ਐਵੇਂ ਨਹੀਂ, ਭਾਰਤੀ ਬਹੁਤ ਵਿਦਵਾਨ ਸੀ ਇਹ ਤਾਂ ਗ੍ਰੰਥ ਬਣਾਏ ਹੋਏ ਹੈ, ਵਿਰਾਗ ਸਤਿਗੁਰ ਕਈ ਗ੍ਰੰਥ ਇਹਦੇ ਬਣਾਏ ਹੋਏ, ਉਹਨਾਂ ਵਿੱਚ ਲਿਖਿਆ ਵੀ ਹੈਗਾ। ਅਤੇ ਆਖਣ ਲੱਗੇ ਕੀ ਗੱਲ ਵੀ ਪਾਤਸ਼ਾਹ ਤੂੰ ਪੁੱਛੋ ਕੀ ਮੰਨਦਾ ਹੈ, ਬਾਦਸ਼ਾਹ ਕੰਗਾਲ ਨਹੀਂ ਹੋ ਸਕਦੇ? ਉਹ ਕਹਿੰਦੇ ਦੱਸੋ ਤਾਂ ਸਹੀ। ਭਾਰਤ ਨੇ ਕਹਿੰਦੇ ਗੱਲ ਸੁਣ ਲੈ। ਪਹਿਲਾਂ ਗੋਪੀ ਚੰਦ ਕਹਿੰਦਾ ਗੱਲ ਸੱਚੀ ਦੱਸੀ ਸਾਡੇ ਯੋਗੀਆਂ ਕੋਲ ਵੀ। ਹਾਂਜੀ, ਉਹ ਜਿਹੜਾ ਤੇਰਾ ਰਾਜ ਹੈ, ਦਿੱਲੀ ਦਾ ਆਮਦਨ ਹੈ, ਇਹ ਤੈਨੂੰ ਬਹੁਤ ਹੋਣੀ, ਤੇਰਾ ਗੁਜ਼ਾਰਾ ਚੰਗਾ ਹੁੰਦਾ ਹੋਣਾ, ਰਾਜ ਚੰਗਾ ਹੋ ਰਿਹਾ ਹੈ, ਬਹੁਤ ਹੋਣਾ ਇੰਨੀ ਆਮਦਨ, ਤੇਰੀ ਇੱਛਾ ਤਾਂ ਨਹੀਂ ਹੋਰ ਕੋਈ? ਉਹ ਸਰੀ ਜਾਂਦਾ ਜੀ, ਡੰਗ ਲੰਘੀ ਜਾਂਦਾ, ਉਹ ਤੇਰੀ ਹੋਰ ਕੋਈ ਇੱਛਾ ਤਾਂ ਨਹੀਂ, ਕੋਈ ਹੋਰ ਕਿਸੇ ਪਾਸੇ ਦੀ ਰਾਜ ਲੈਣ ਦੀ? ਉਹ ਜੋਗੀ ਉਹ ਕਰ ਦਿਓ ਕਿਰਪਾ, ਤੁਸੀਂ ਬੜੇ ਸਾਧਨ ਕੀਤੇ ਹੋ, ਦੇ ਦਿਓ ਆਸ਼ੀਰਵਾਦ, ਕਰ ਦਿਓ ਕਿਰਪਾ। ਕੀ? ਉਹ ਕਾਬਲ ਦਾ ਰਾਜ ਮੈਂ ਲੈਣਾ ਚਾਹੁੰਦਾ, ਮੈਂ ਬੜੇ ਪ੍ਰਯਤਨ ਕੀਤੇ ਪਰ ਹਾਰ ਖਾ ਜਾਂਦਾ ਹੈ। ਉਹ ਕੀ ਗੱਲ, ਉਹ ਕਿਉਂ ਲੈਂਦਾ ਤੂੰ ਰਾਜ, ਉਹ ਆਮਦਨ ਬੜੀ ਹੈ ਉਹਦੀ, ਤੇਰੇ ਰਾਜ ਦੀ ਕਿੰਨੀ ਆਮਦਨ? ਕਹਿੰਦੇ 40 ਕਰੋੜ ਰੁਪਇਆ ਸਾਲਾਨਾ ਆਮਦਨ ਹੈ ਮੇਰੇ ਰਾਜ ਦੀ। ਅੱਛਾ, ਫਿਰ ਬਹੁਤ ਨਹੀਂ ਇੰਨੀ ਆਮਦਨ? ਉਹ ਹੈ ਤਾਂ ਹੈ, ਉਹਦੀ ਕਿੰਨੀ ਆਮਦਨ? ਕਹਿੰਦੇ 40 ਕਰੋੜ ਸਾਲਾਨਾ ਆਮਦਨ ਕਾਬਲ ਦੇ ਰਾਜ ਦੀ ਹੈ, ਰਾਜਧਾਨੀ ਕਾਬਲ ਦੀ, ਉਹ ਬਹੁਤ ਵੱਡਾ ਰਾਜ ਹੈ, ਦਿੱਲੀ ਵਰਗਾ ਹੀ ਰਾਜ ਹੈ। ਮੈਂ ਤਾਂ ਕਹਿੰਦਾ 80 ਕਰੋੜ ਆਮਦਨ ਸਾਲਾਨਾ ਹੋ ਜੂ ਜੇ ਉਹ ਰਾਜ ਮੇਰੇ ਅਧੀਨ ਆ ਜਾਵੇ। ਤੂੰ ਚਾਹੁੰਦਾ? ਕਹਿੰਦੇ ਮੈਂ ਫੌਜਾਂ ਚਾੜੀਆਂ, ਫੇਰ ਕੀ ਹੋ ਗਿਆ? ਕਹਿੰਦੇ ਮੈਂ ਹਾਰ ਖਾ ਗਿਆ, ਉਹਦਾ ਰਾਜ ਦਾ ਇੰਤਜ਼ਾਮ ਬੜਾ ਤਕੜਾ ਹੈ। ਫੇਰ ਉਹ ਕਰ ਦਿਓ ਕਿਰਪਾ, ਤੁਸੀਂ ਦਵਾ ਦਿਓ। ਕਹਿੰਦੇ ਅੱਛਾ ਲੈ। ਕਹਿੰਦੇ ਤੂੰ ਆਪਣੀ ਅਗਵਾਈ ਆਪੇ ਦੇ ਰਿਹਾ ਹੈ, ਤੂੰ ਆਪਣੇ ਆਪ ਨੂੰ ਕੰਗਾਲ ਆਪੇ ਸਬੂਤ ਕਰ ਰਿਹਾ ਹੈ। ਉਹ ਫਿਰ ਉਹੀ ਗੱਲ ਕਿਵੇਂ ਜੀ? ਉਹ ਕਹਿੰਦੇ ਗਰੀਬ ਕੋਈ, ਕਹਿੰਦੇ ਪੈਰਾਂ ਵਿੱਚ ਜੁੱਤੀ ਨਹੀਂ, ਹੈ ਵਾਹਿਗੁਰੂ ਸੱਚੇ ਪਾਤਸ਼ਾਹ, ਪੈਰਾਂ ਨੂੰ ਜੁੱਤੀ ਜੋੜੇ, ਗਰਮੀ ਸਰਦੀ ਵਿੱਚ ਔਖੇ ਹੋਈਦਾ, ਉਹ ਕੰਡਾ ਲੱਗ ਜਾਂਦਾ ਹੈ, ਪਾਖੜੇ ਆਦਿ ਚਿਮੜ ਜਾਂਦੇ ਪੈਰਾਂ ਨੂੰ ਕੋਈ। ਉਹ ਵਿਚਾਰਾ ਗਰੀਬ ਕਹਿੰਦਾ ਜੁੱਤੀ ਮੈਨੂੰ ਮਿਲ ਜਾਵੇ, ਕੋਈ ਕਹਿੰਦਾ ਪੱਗ ਪਾਟੀ ਹੋਏ ਮੈਨੂੰ ਪੱਗ ਮਿਲ ਜਾਵੇ, ਕੋਈ ਕਹਿੰਦੇ ਕਮੀਜ਼ ਜੁੜ ਜੇ ਕਮੀਜ਼, ਕੋਈ ਕਹਿੰਦਾ ਮੇਰਾ ਕੱਚਾ ਕੋਠਾ ਚੋਂਦਾ ਇਹ ਮਹਾਰਾਸ਼ਟਰ ਪਾਤਸ਼ਾਹ ਪੱਕਾ ਹੀ ਬਣ ਜਾਵੇ, ਕੋਈ ਕਹਿੰਦਾ ਮਸਾਂ ਹੀ ਜੁਣ ਜਾ ਸਰਦਾ ਔਖੀ ਜਿਹੀ ਰੋਟੀ ਪੱਕਦੀ ਹੈ, ਚੰਗੀ ਪੱਕਣ ਲੱਗ ਜਾਵੇ, ਚਾਰ ਪੈਸੇ ਆ ਜਾਣ, ਲੈ ਇੰਨੀ ਮੰਗਾਂ ਮੰਗਦੇ ਥੋੜ੍ਹੀ ਥੋੜ੍ਹੀਆਂ ਲੋਕ ਤਾਂ, ਇਹ ਤਾਂ ਥੋੜ੍ਹੀ ਥੋੜ੍ਹੀ ਮੰਗਾਂ ਮੰਗ ਰਹੇ ਵਿਚਾਰੇ, ਤੇਰੇ ਜਿੰਨੀ ਮੰਗ ਕਿਹੜਾ ਮੰਗ ਰਿਹਾ ਹੈ, ਤੇਰੀ ਮੰਗ ਸਲਾਨਾ ਆਮਦਨ 40 ਕਰੋੜ ਰੁਪਏ ਦੀ ਮੰਗ ਹੈ ਨਾ ਭੁੱਖਾ, ਕੋਈ ਜੁੱਤੀ ਤੋਂ ਤਰਸ ਰਿਹਾ ਜੁੱਤੀ ਮੰਗ ਰਿਹਾ, ਕੋਈ ਵਸਤਰ ਤੋਂ ਤਰਦਾ ਵਰਤ, ਕੋਈ ਗੁਜ਼ਾਰਾ ਵੀ ਚੰਗਾ ਗੁਜ਼ਾਰਾ ਚੱਲੇ, ਚਾਰ ਪੈਸੇ ਹੋ ਜਾਣ, ਕੱਚਿਆਂ ਤੋਂ ਪੱਕੇ ਬਣ ਜਾਣ, ਇੰਨੀ ਕੁ ਮੰਗਾਇਆ ਦੁਨੀਆਂ ਦੀਆਂ। ਉਹ ਕੰਗਲਿਆ ਤੂੰ 40 ਕਰੋੜ ਰੁਪਏ ਦਾ ਭੁੱਖਾ, ਸਲਾਨਾ ਹੁੰਦਾ 40 ਕਰੋੜ ਰੁਪਏ ਦਾ ਹੈ ਨਾ ਤੂੰ ਭੁੱਖਾ, ਤੂੰ ਆਪੇ ਕਹਿੰਦਾ ਵੀ ਚਾਹੀਦਾ ਮੈਨੂੰ ਰਾਜ, ਹੁਣ ਦੱਸੇ ਕਿ। ਉਦੋਂ ਗੋਪੀ ਚੰਦ ਨੇ ਤੱਲਾ ਦਾ ਵਰਫੀ ਨੂੰ ਆਣ ਤਸੱਲੀ ਕਰਾਤੀ, ਕਹਿੰਦੇ ਦੱਸ ਤੂੰ ਆਪਣਾ ਸਬੂਤ ਆਪ ਦੇ ਜਾਂਦਾ ਹੈ ਨਾ ਭੁੱਖਾ ਤੂੰ, ਕੀ ਆਖੇ, ਕਹਿੰਦੇ ਤੁਹਾਡੀ ਮੌਜ ਹੈ, ਤੁਸੀਂ ਤਾਂ ਮੈਨੂੰ ਬੜਾ ਠਿੱਠ ਜਿਹਾ ਕਰਤਾ, ਮੈਨੂੰ ਬਾਹਲਾ ਹੀ ਭੁੱਖਾ, ਮੈਨੂੰ ਤਾਂ ਜਾ ਕੇ ਤ੍ਰਿਸ਼ਨਾ ਬਹੁਤ ਬਹੁਤ ਵਹੀ ਪਰਮ ਕੰਗਾਲ, ਜਿਹਦਾ ਤ੍ਰਿਸ਼ਨਾ ਬਾਹਲੀ ਹੈ, ਬਾਹਲੀ ਤ੍ਰਿਸ਼ਨਾ, ਬਹੁਤ ਜ਼ਿਆਦਾ ਹੀ ਤ੍ਰਿਸ਼ਨਾ ਹੈ, ਉਹ ਵੱਡਾ ਕੰਗਾਲ ਹੈ, ਸਾਰੀ ਦੁਨੀਆਂ ਨਾਲੋਂ ਤੇਰੇ ਅੰਦਰ ਬਾਹਲੀ ਵੱਡੀ ਤ੍ਰਿਸ਼ਨਾ ਹੈ, ਕਾਬਲ ਦੇ ਰਾਜ ਖੋਣ ਦੀ ਤ੍ਰਿਸ਼ਨਾ ਹੈ, 40,000-40 ਕਰੋੜ ਰੁਪਇਆ ਸਲਾਨਾ ਆਮਦਨ ਵਧਾ ਦੀ ਤ੍ਰਿਸ਼ਨਾ, ਤੂੰ ਬਾਹਲਾ ਵੱਡਾ ਕੰਗਾਲ ਹੈ, ਜਿਹਦੇ ਮਸਾਂ ਹੀ ਰੋਟੀ ਪੱਕਦੀ ਹੈ, ਜੁਨ ਜਾਈ ਟਾਈਮ ਜਾਈ ਪੂਰਾ ਹੁੰਦਾ ਹੈ। ਉਹ ਗਰੀਬ ਨੂੰ ਕਿਵੇਂ ਕਹਿ ਦੇਂਗੇ, ਉਹ ਕਦੋਂ ਇੰਨੀ ਮੰਗਾ ਮੰਗਦਾ, ਇੰਨੀ ਵੱਡੀ ਕਦੋਂ ਮੰਗਦਾ, ਉਹ ਇੰਨੀ ਵੀ ਜਿਹਦੇ ਗਰੀਬ ਦਾ ਰੋਟੀ ਮਸਾਂ ਪੱਕਦੀ ਹੈ ਉਹ ਕੰਗਾਲ ਹੈ, ਨਹੀਂ, ਕੰਗਾਲ ਦਾ ਖੁਲਾਸਾ ਹੈ ਜਿਹਨੂੰ ਤ੍ਰਿਸ਼ਨਾ ਬਾਹਲੀ ਖਾਂਦੀ ਹੈ, ਬਾਹਲੀ ਤ੍ਰਿਸ਼ਨਾ ਚਿਮੜੀ ਹੋਈ ਹੈ, ਉਹ ਕੰਗਾਲ ਹੈ।
ਅਸੀਸਾਂ ਬੜੀ ਕੰਮ ਕਰਿਆ ਕਰਦੀਆਂ, ਆਸ਼ੀਰਵਾਦ ਬਹੁਤ ਵੱਡੀ ਚੀਜ਼ ਹੁੰਦੀ ਹੈ, ਅਤੇ ਜੇ ਅਸੀਸਾਂ ਨਾ ਨਾ ਲਈ ਹੁੰਦੀਆਂ ਦਰੋਪਤਾਂ ਦੀ, ਦਰੁਪਤ ਰਾਜ ਦੀ ਕੁੜੀ ਦੀ ਨਾ, ਦਰੋਪਦੀ ਦੀਆਂ ਅਸੀਸਾਂ ਨਾ ਨਾ ਲਈ ਹੁੰਦੀਆਂ ਦਰਵਾਸਾ ਤੋਂ, ਇਹ ਤਾਂ ਸਭ ਬੇਪਰਦ ਨੰਗੀ ਕਰਦੇ ਹੁੰਦੇ, ਦੁਹਟ ਚੌਂਕੜੀ ਦੋ ਸਾਸਨ ਦਰੋਹਣ ਬਦਾਣੇ ਪੁਰਖਾਂ ਦੀ ਔਰ ਸਭਾ ਦੇ ਅੰਦਰ, ਇਹਨੂੰ ਤਾਂ ਪੇੜ ਨਾਗਰ ਕਰ ਦੇਣਾ ਸੀਗਾ, ਪਰ ਉਹ ਇਸ ਨੇ ਦਰਵਾਸਾ ਰੇਖੀ ਮਹਾਤਮਾ ਇਸ਼ਨਾਨ ਕਰ ਰਿਹਾ ਸੀਗਾ, ਉਹਦਾ ਲੰਗੋਟ ਰੁੜ ਗਿਆ, ਆਖਣ ਲੱਗੇ ਬੇਟੀ ਕੋਈ ਬਾਤ ਦਾਨ ਕਰੋ, ਸੰਧਿਆ ਕਾਲ ਹੈ, ਭਾਜਨ ਬੰਦਗੀ ਕਰਨ ਦਾ ਟਾਈਮ ਹੈ, ਬਾਤ ਨਾ ਹੋਣ ਤੋਂ ਮੈਂ ਪਾਣੀ ਵਿੱਚ ਖਲੋਤਾ ਹੈ। ਦਰੁਪਤ ਰਾਜ ਦੀ ਬੇਟੀ ਦਰੋਪਤਾ ਨੇ ਪ੍ਰਵਾਹ ਨਹੀਂ ਕੀਤੀ ਨਵੀਂ ਸਾੜੀ ਦੀ, ਉਹਨਾਂ ਇੱਕ ਹਿੱਸਾ ਟੋਟਾ ਜਿਹਾ ਲਾ ਕੇ ਸਿੱਟਿਆ, ਉਹ ਰੁੜੇ ਗਿਆ, ਬੇਟਾ ਹੱਥ ਵਿੱਚ ਨਹੀਂ ਆਇਆ ਤਾਂ ਉਹਨਾਂ ਪ੍ਰਵਾਹ ਨਹੀਂ ਕੀਤੀ ਨਵੀਂ ਸਾੜੀ ਪਾੜ ਕੇ ਹੋਰ ਟੋਟਾ ਸਿੱਟਿਆ, ਉਹ ਵੀ ਰੱਬ ਦੀ ਨਿਤ ਪਾਣੀ ਤੀਖਾ ਹੀ ਰੋੜ ਲੈ ਗਿਆ। ਫਿਰ ਲੜਕੀ ਨੇ ਰਾਜ ਬੱਚੀ ਨੇ ਸੈਲ ਕਰ ਰਹੀ ਸਖੀ ਸਹੇਲੀਆਂ ਨਾਲ, ਪ੍ਰਵਾਹ ਨਹੀਂ ਕੀਤੀ, ਤੀਜੇ ਵੇਰਾਂ ਟੋਟਾ ਜਿਹਾ ਪਾੜ ਕੇ ਨੇੜੇ ਜਾ ਕੇ ਪਕੜਾ ਦਿੱਤਾ, ਪਾਣੀ ਸਾਧੂ ਪਾਣੀ ਵਿੱਚ ਖਲੋਤਾ ਸੀਗਾ, ਤੇ ਉਹਨੇ ਪੜਦਾ ਢੱਕ ਕੇ ਆਖਣ ਗਿਆ ਬੇਟੀ ਤੇਰਾ ਵੀ ਪੜਦਾ ਪਰਮਾਤਮਾ ਢੱਕੇਗਾ, ਆਸ਼ੀਰਵਾਦ ਲਈ ਹੋਈ ਸੀਗੀ, ਔਰ ਤਰਕ ਤੇ ਕੰਮ ਵੱਧ ਗਿਆ, ਤਰਕ ਦੇ ਇੱਕ ਮੈਂ ਨਾਮ ਦੈਤ ਐਸਾ ਨਿਕੜਿਆ ਗੁੱਸੇ ਵਿੱਚ ਆ ਕੇ ਔਰ ਫੂਕ ਰਹੇ ਸੀ ਖਾਂਡਵ ਇੰਦਰ ਦਾ ਪਾਨ, ਇਹ ਪਾਂਡਵ ਉਹ ਆਖ ਲੱਗੇ ਮਾਰ ਕਾਰੀਗਰ ਹੈ, ਬੜਾ ਨਿਪੁਣ ਹੈ, ਐਸਾ ਹੀ ਬਿਲਡਿੰਗ ਬਣਾਉਂਦਾ ਮੈਂ, ਐਸਾ ਚਿੱਤਰ ਹੈ ਮੇਰੇ ਕੋਲ ਜਿੱਥੇ ਪਾਣੀ ਹੋਏਗਾ ਸੁੱਕਾ ਥਾਂ ਦਿਸੂਗਾ, ਜਿੱਥੇ ਸੁੱਕਾ ਥਾਂ ਪਾਣੀ, ਐਸਾ ਸੀਨ ਮੇਰੇ ਵਿੱਚ ਹੁਨਰ ਬੜਾ ਹੈ ਬਿਲਡਿੰਗਾਂ ਬਣਾਉਣ ਦਾ, ਜਿੱਥੇ ਬੂਹਾ ਹੋਊਗਾ ਉੱਥੇ ਕੰਧ ਪ੍ਰਤੀਤ ਹੋਗੀ ਬਿਲਕੁਲ ਸਾਹਮਣੇ, ਜਿੱਥੇ ਔਰ ਕੰਧ ਹੋਊਗੀ ਉੱਥੇ ਬੂਹਾ ਪ੍ਰਤੀਤ ਹੋਊਗਾ, ਉਹ ਤੇ ਇਹਨਾਂ ਨੇ ਬਣਾ ਲਿਆ ਮਹਿਲ ਬੰਗਲਾ ਬਣਾ ਲਿਆ,
ਕਾਏ ਚਾਚ ਦੇ ਮੁੰਡੇ ਸੀਗੇ, ਪਾਂਡਵ ਆਖਣਗੇ ਦੁਰਯੋਧਨ ਭਰਾ ਹਾਂ ਚੱਲ ਤੈਨੂੰ ਆਪਣਾ ਬੰਗਲਾ ਦਿਖਾਈਏ, ਕਹਿੰਦੇ ਚੱਲ ਜਿੱਥੇ ਪਾਣੀ ਪ੍ਰਤੀਤ ਹੋ ਰਿਹਾ ਸੁੱਕਾ ਥਾਂ ਸੀ ਨਾ ਬਾਸਤਰ ਜੇ ਬੂਟ ਜੇ ਲਾ ਲਏ ਦੁਰਯੋਧਨ ਹੈ। ਉਦੋਂ ਧਰੁਵ ਤਾਂ ਬੰਗਲੇ ਦੇ ਉੱਤੇ ਵੇਖ ਰਹੀ ਸੀਗੀ, ਉਦੋਂ ਵੀ ਹੱਸੀ, ਅਗਾਂਹ ਗਿਆ ਜਿੱਥੇ ਪਾਣੀ ਸੀਣ ਇਹੋ ਜਿਹਾ ਬਿਲਕੁਲ ਸੁੱਕਾ ਪ੍ਰਤੀਤ ਹੋ ਰਿਹਾ, ਉਹ ਬੂਟ ਪਾ ਕੇ ਬਾਤਰਾਂ ਸਮੇਤ ਅੰਨੇ ਵਾਹਦੇ ਵਿੱਚ ਲੰਘੇ, ਉਹ ਬਾਤਰ ਭਿੱਜ ਗਏ। ਅਗਾਂਹ ਜਿੱਥੇ ਬੂਹਾ ਸੀ ਕੰਧ ਪ੍ਰਤੀਤ ਹੋ ਰਹੀ ਹੈ ਉਹਨੂੰ ਬੂਹਾ, ਜਿੱਥੇ ਕੰਧ ਸੀ ਔਰ ਐਸਾ ਸੀਣ ਹੈ ਬੂਹੇ ਦੀ ਥਾਂ ਕੰਧ ਪ੍ਰਤੀਤ ਹੋ ਰਹੀ ਹੈ, ਔਰ ਸੀਣ ਕਮਾਲ ਦਾ ਹੈ ਉਹਦਾ, ਇਹੋ ਜਿਹਾ ਜਿੱਥੇ ਬੂਹਾ ਕੰਧ ਹੈ ਪ੍ਰਤੀਤ ਹੋ ਰਹੀ ਹੈ, ਅਤੇ ਸਾਧ ਸਿੰਘ ਜੀ ਜਿੱਥੇ ਬੂਹਾ ਸੀ ਔਰ ਜਿੱਥੇ ਕੰਧ ਨਹੀਂ ਸੀ ਉਹਦੇ ਬੂਹਾ ਪ੍ਰਤੀਤ ਹੋਣ ਲੱਗ ਪਿਆ। ਇਹਨੇ ਵੇਖਿਆ ਵੀ ਬੂਹਾ ਉਹ ਨਾ ਲੰਘਣ ਲੱਗਿਆ ਹੈ, ਉਹਦਾ ਕੰਧ ਸੀ ਬੂਹਾ ਹੈ ਨਹੀਂ ਸੀ, ਭੁਲੇਖਾ ਪੈ ਗਿਆ ਬੂਹਾ ਸੀਣ ਇਹੋ ਜਿਹਾ ਦਾੜ ਦੇ ਨਹੀਂ ਮੱਥਾ ਲੱਗਿਆ। ਉਹਨੇ ਤਰਕ ਮਾਰਤੀ ਅੰਧ ਕਹੇ ਅੰਧ ਰਹੇ, ਓਏ ਤੁਹਾਡੀ ਅੰਨੇ ਦਿਓ ਕੈਰਬੰਦੇ ਤੇ ਤੁਹਾਡੀ ਲਾਦ ਅੰਨੀ ਹੈ, ਉੱਥੇ ਤੇ ਗੱਲ ਵੱਧ ਗਈ। ਕਦੇ ਮਜ਼ਾਕ ਵਿੱਚ ਵੀ ਹਾਸੇ ਵਿੱਚ ਕਦੇ ਨਾ ਤਰਕ ਮਾਰੀਏ, ਬੋਲਤ ਬੋਲਤ ਵੱਡਾ ਹੈ ਬਕਾਰਾ, ਬੋਲਦਿਆਂ ਬੋਲਦਿਆਂ ਪੂਰੀ ਪਾਧੀ ਖੜੀ ਹੋ ਜਾਂਦੀ ਹੈ, ਬੋਲਦਿਆਂ ਬੋਲਦਿਆਂ ਕਸੁੰਨ ਮੁੱਕ ਹੱਥੋ ਥੀ ਦਾੜੀ ਪੁੱਟ ਪਟਈਆ ਕੇਸਾਂ ਨੂੰ ਹੱਥ ਪੈ ਜਾਂਦਾ। ਕਦੇ ਨਾ ਟੀਚਰਾਂ ਕਰੀਏ, ਕਦੇ ਨਾ ਇਸ ਤਰ੍ਹਾਂ ਬੋਲੀਏ, ਬਹੁਤ ਵਿਗਾੜ ਹਨ ਇਹੋ ਜਿਹੇ ਬੋਲਣ ਵਿੱਚ। ਕੋਈ ਤਰਕ ਤੇ ਗੱਲ ਵੱਧ ਗਈ, ਕਹਿੰਦੇ ਲੈ ਤੂੰ ਅੰਧੇ ਦੇ ਕਹਿ ਰਹੇ ਅੰਧੇ ਦੀ ਸਾਲੀ ਔਲਾਦ ਤ੍ਰਿਸ਼ਟਰਾਦ ਅੰਨਾ ਹੋਇਆ ਬਜ਼ੁਰਗ ਤੋਂ, ਸਾਡੀ ਔਲਾਦ ਨੂੰ ਅੰਨਾ ਕਹਿ ਰਹੇ, ਹੁਣ ਅੰਨਿਆਂ ਵਾਲੇ ਕੰਮ ਕਰਕੇ ਦਿਖਾਵਾਂਗਾ, ਦੇਖੀ ਤੂੰ ਤੈਨੂੰ ਮਰਦਾਂ ਦੀ ਸੋਹ 'ਚ ਮੈਂ ਨੰਗੀ ਕਰਕੇ ਦਿਖਾਵਾਂਗਾ, ਅੰਨ ਤਾਂ ਇਹੋ ਜਿਹੇ ਕੰਮ ਕਰਾਂਗਾ। ਉਹ ਆਖਣ ਲੱਗੇ ਕਿਉਂ ਬਕਵਾਸ ਕਰਦਾ, ਇਹ ਪਾਂਡਵਾਂ ਕੁੱਲ ਰਾਜ ਵੀ ਕੀ ਕਰ ਸਕਦਾ ਮੇਰਾ, ਪਰ ਰੱਬ ਦੀ ਨੇਤ ਐਸੀ ਹੋ ਗਈ। ਉਹ ਸਤਾਨ ਯੁਧਿਸ਼ਠਿਰ ਨੂੰ ਆਖਣ ਲੱਗਿਆ, ਉਹ ਜੂਆ ਜਵਾ ਕੇ ਕਹਿੰਦੇ ਨਾ ਨਾ ਵੈ ਬੁੱਧੀ ਜਗੀ ਉਹਦੀ ਯੁਧਿਸ਼ਠਿਰ ਦੀ, ਸਾਰਾ ਕੁ ਹਾਰ ਗਿਆ, ਸਾਰਾ ਕੁ ਇਹਨਾਂ ਵੀ ਹਾਰ ਗਿਆ ਸੀ, ਫਿਰ ਢੰਗ ਨਾਲ ਬਚਾਈ ਵਿੱਚ ਹੋਈ। ਫਿਰ ਐਸੀ ਗੱਲ ਬਣ ਗਈ, ਰਾਜ ਭਾਗ ਤੋਂ ਹੀਣ ਹੋ ਗਏ ਉਹ ਦੋ ਸਾਸਨੇ ਦਾ ਭਰਾ, ਬੜਾ ਦੁਖ ਚੌਂਕੜੇ ਸੀ ਇਹਨਾਂ ਦੀ, ਬਹੁਤ ਮਾੜੀ ਦੁਰਯੋਧਨ ਦੀ, ਉਹ ਵਿਚਾਰੇ ਨੂੰ ਕੇਸਾਂ ਤੋਂ ਖਿੱਚ ਕੇ ਲੈ ਗਏ ਦੁੱਟ। ਪਾਂਡਵ ਹੁਣ ਕੀ ਕਰਨ, ਉਹਨਾਂ ਦਾ ਰਾਜ ਗੁਆਚ ਗਿਆ, ਖਿੱਚਣ ਧੋਣ ਇਹਨਾਂ ਤਾਂ ਦੂਤ ਲਾ ਤੇ ਚਵੇੜ ਤੇ ਦੀ ਸਾੜੀ ਲਾਹੋ, ਇਹਨਾਂ ਤਾਂ ਬੇਪਰਦ ਕਰਕੇ ਬੈਰੀ ਪਾਪੀ ਕਹਿੰਦਾ ਪੱਟਾਂ ਦੇ ਬਿਠਾਉਂਗਾ। ਇੰਨੀ ਦੁਸ਼ਟ ਆਤਮਾ, ਬੜਾ ਦੁਸ਼ਟ ਬੰਦਾ ਸੀਗਾ, ਬਦ ਸੀ ਪੂਰਾ, ਸਾੜੀ ਨੂੰ ਲਾ ਤੇ ਬੰਦੇ ਕ੍ਰਿਸ਼ਨ ਭਗਵਾਨ ਹਰੇ ਹਰੇ ਕ੍ਰਿਸ਼ਨ ਕਰ ਲੱਗੇ, ਉਹ ਸਾੜੀ ਲੈਣੀ ਸ਼ੁਰੂ ਹੋ ਗਈ, ਗੱਲ ਖਰਾਬ ਹੋ ਗਈ। ਤਦੋਂ ਆਖਿਆ ਕਾਲ ਪੁਰਖੰਤ ਜਾਵੀ ਪੂਰੀ ਪਰ ਜੋਤੀ ਸਰੂਪ ਪੜਦਾ ਟਕੋ, ਦਾਸੀ ਦਾ ਪੜਦਾ ਟਕੋ ਰੱਖਿਆ ਕਰੋ। ਜਦੋਂ ਕਾਲ ਪੁਰਖ ਦਾ ਧਿਆਨ ਕੀਤਾ ਔਰ ਦਰਵਾਸੇ ਦੀ ਆਸ਼ੀਰਵਾਦ ਲਈ ਹੋਈ ਪੜਦੇ ਟਕੂਗਾ ਵਾਹਿਗੁਰੂ, ਵਹਿ ਫਿਰ ਸਾੜੀ ਵਧਣੀ ਸ਼ੁਰੂ ਹੋ ਗਈ, ਸਾੜੀ ਵਧਣੀ ਸ਼ੁਰੂ ਹੋ ਗਈ, ਇੰਨਾ ਵੀ ਦਲੇਰੀ ਹੋ ਗਈ। ਵਾਹਿਗੁਰੂ ਪਰਮਾਤਮਾ ਦੇ ਚਰਨ ਧਿਆਨ ਕਰ ਲਿਆ, ਜਾਪ ਕਰਨ ਲੱਗ ਪਈ, ਵਾਹਿਗੁਰੂ ਪਰਮਾਤਮਾ ਦਾ ਬਿਰਤੀ ਕਗਰ ਕਰਕੇ। ਦੋ ਟਾਤਮਾ ਲਾਈ ਜਾਂਦੇ ਹੈ, ਉਹ ਲਾਈ ਜਾਂਦੇ ਪਾਪੀ, ਸੌੜੀ ਵਧੀ ਜਾਂਦੀ ਹੈ। ਇਹ ਵੀ ਚੌ ਵਿੱਚ ਵਾਹਿਗੁਰੂ ਕਿਰਪਾ ਕਰਿਆ, ਇਹਨਾਂ ਨੂੰ ਪਾਪੀਆਂ ਨੂੰ ਜੋ ਕੁਝ ਕਰਨਾ ਕਰਨ ਦੇ ਆਸਰਾ ਹੋ ਗਏ, ਵਾਹਿਗੁਰੂ ਨੇ ਪਰਦਾ ਰੱਖਣਾ ਹੀ ਰੱਖਣਾ ਹੈ। ਜਿਉਂ ਪਾਪੀ ਲਾਹਣ ਲੱਗੇ, ਜਿਉਂ ਲਾਹਣ ਲੱਗੇ ਥੱਕੇ ਦੂਤ ਨਾ ਪਾਰ ਪੁਆਂਦੀ, ਅੰਤਨਿਆਂ ਦਾ ਸਾੜੀ ਦਾ ਬਾਹਾਂ ਥਾਕੀਆਂ, ਸੌਵੇ ਢੇਰ ਲੱਗ ਗਿਆ, ਬੰਦੇ ਦਿਨ ਦੇ ਦਿਖਦੇ ਨਹੀਂ, ਢੇਰ ਲੱਗ ਗਿਆ ਸਾੜੀ ਦਾ। ਸਾਰੀਓ ਕੀ ਨਾਰੀ ਹੈ ਕਿ ਨਾਰੀਓ ਕੀ ਸਾੜੀ ਹੈ, ਸਮਝ ਨਹੀਂ ਆ ਰਹੀ ਇਹ ਸਾੜੀਆਂ ਦੀ ਇਸਤਰੀ ਬਣੀ ਹੋਈ ਹੈ ਜਾਂ ਸਾੜੀ ਇਹਦੇ ਵਿੱਚ ਵੱਧ ਰਹੀ ਹੈ। ਉਹ ਪਰਦਾ ਰੱਖਿਆ, ਕਿਉਂ ਰੱਖਿਆ, ਆਸ਼ੀਰਵਾਦ ਸੀ, ਇਸ ਕਰਕੇ ਆਸ਼ੀਰਵਾਦਾਂ ਲਈਏ, ਕਿਸੇ ਦਾ ਕੰਮ ਨਹੀਂ ਖਰਾਬ ਕਰਨਾ ਚਾਹੀਦਾ। ਅਗਰ ਜੇ ਕਿਸੇ ਤਾਂ ਕਿਸੇ ਦਾ ਕੰਮ ਖਰਾਬ ਹੋਣ ਦਾ ਸੱਚੀ ਗੱਲ ਕਹਿ ਤਾਂ ਉੱਥੇ ਚੁੱਪ ਕਰ ਜਾਵੋ।
ਲਾਲ ਦੇਤਾ ਲਿਆਓ ਉਹਨਾਂ ਨੂੰ ਸਾਧ, ਉਹਨਾਂ ਨੂੰ ਦਰਸ਼ਨ ਕਰਾਂਗੇ,
ਸੇਵਾਦਾਰ ਕਹਿੰਦੇ ਮਹਾਰਾਜ ਲਾਲ ਪਾਤਸ਼ਾਹ ਵੇਖ ਕੇ ਬੜਾ ਖੁਸ਼ ਹੋਇਆ ਵੀ ਬਹੁਤ ਕੀਮਤੀ ਹੈ, ਬਹੁਤ ਕੁਝ ਦੇਤਾ ਸਾਧੂ ਨੇ ਮੈਨੂੰ। ਉਹ ਆਪਦੇ ਦਰਸ਼ਨ ਕਰਨਾ ਚਾਹੁੰਦਾ ਵੀ ਜਿਹਨੇ ਭੇਟਾ ਕੀਤਾ ਲਾਲ ਉਹ ਦਰਸ਼ਨ ਦੇਣ। ਸਾਧੂ ਕਹਿੰਦੇ ਉਹਨੂੰ ਕਹਿ ਦੇ ਵੀ ਤੈਨੂੰ ਕੰਗਾਲ ਸਮਝ ਕੇ ਦਿੱਤਾ, ਕੰਗਾਲ ਭੇਟਾ ਉਹਦੇ ਸਤਿਕਾਰ ਵਿੱਚੋਂ ਦੇਈਦੀ ਹੈ, ਭੇਟਾ ਹੋਰ ਚੀਜ਼ ਹੁੰਦੀ ਹੈ, ਭੇਟਾ ਨੇ ਤੈਨੂੰ ਦਿੱਤੀ, ਭੇਟਾ ਦਾ ਨਾਂ ਨਾ ਲੈ ਭੇਟਾ ਭੇਟਾ ਇਹ ਤਾਂ ਤੈਨੂੰ ਕੰਗਾਲ ਸਮਝ ਕੇ ਦਿੱਤਾ, ਇਉਂ ਕਹਿ ਦੇ ਉਹਨੂੰ ਜਾ ਕੇ ਰਾਜੇ ਨੂੰ। ਸੇਵਾਦਾਰ ਨੇ ਆ ਗੱਲ ਕਹਿਤੀ, ਕਹਿੰਦੇ ਜੀ ਉਹ ਸੰਤ ਨਹੀਂ ਆਉਂਦੇ, ਉਹ ਕਹਿੰਦੇ ਅਸੀਂ ਨਹੀਂ ਕੰਗਾਲ ਦੇ ਦਰਸ਼ਨ ਕਰਦੇ, ਭੁੱਖੜ ਦੇ ਅਸੀਂ ਨਹੀਂ ਅਜੇ ਭੁੱਖੜ ਦੇ ਦਰਸ਼ਨ ਕਰੇ, ਜਾਂ ਰਾਜਿਆਂ ਦੇ ਕੰਗਾਲ ਦੇ ਉਹ ਨਹੀਂ ਆਉਂਦੇ। ਉਹ ਕਹਿੰਦੇ ਕਮਾਲ ਦੀ ਗੱਲ ਹੈ, ਉਹ ਮੈਂ ਰਾਜਾ ਇੰਨੇ ਲਾਪਰਵਾਹ ਸੰਤ ਹੈ, ਉਹ ਤਾਂ ਬੇਪਰਵਾਹ ਕੋਈ ਅੱਛੇ ਸਾਧੂ ਹੈ, ਜਿਹੜੇ ਦਰਸ਼ਨ ਕਰਨ ਵੀ ਨਹੀਂ ਆ ਰਹੇ, ਦਰਸ਼ਨ ਦੇਣ ਵੀ ਨਹੀਂ ਆ ਰਹੇ, ਨਾਲੇ ਕਹਿੰਦੇ ਵੀ ਭੁੱਖੜ ਸਮਝ ਕੇ ਤੈਨੂੰ ਦਿੱਤਾ, ਭੇਟਾ ਨਹੀਂ ਕੀਤਾ ਲਾਲ, ਕਹਿੰਦੇ ਲਾਂਭਾ ਦੇ ਦਿਓ, ਭੇਟਾ ਨਹੀਂ ਕੀਤਾ ਸਤਿਕਾਰ ਚੀਜ਼ ਹੋਰ ਹੁੰਦੀ ਹੈ, ਆਉਂਦੇ ਨਹੀਂ ਚੀਜ਼ ਹੁੰਦੀ, ਵੀ ਭੇਟਾ ਤੈਨੂੰ ਕੋਈ ਨਹੀਂ ਕੰਗਾਲ ਸਮਝ ਕੇ ਦਿੱਤਾ ਹੈ। ਇਹ ਗੱਲ ਸੁਣ ਕੇ ਵੀ ਚਲੋ ਸਾਧੂ ਬੇਪਰਵਾਹ ਹੁੰਦੇ ਆ, ਰਾਜਾ ਕਹਿੰਦਾ ਮੈਂ ਹੀ ਦਰਸ਼ਨ ਕਰਨ ਵਾਸਤੇ ਆ, ਚੱਲਦਾ ਫਿਰ ਤੇ ਨਾਲ ਸੇਵਾਦਾਰ ਨਾਲ ਆ ਗਿਆ, ਆ ਨਮਸਕਾਰ ਤੀ ਬੱਲੇ ਬੱਲੇ, ਤੁਸੀਂ ਤਾਂ ਬਹੁਤ ਕੀਮਤੀ ਮੈਨੂੰ ਲਾਲ ਭੇਟਾ ਕਰਤਾ ਜੀ। ਉਹ ਕਹਿੰਦੇ ਭੇਟਾ ਨਾ ਕਹਿ, ਭੇਟਾ ਕੀਤਾ ਤੈਨੂੰ, ਸੰਤ ਲਾਪਰਵਾਹ ਹੁੰਦੇ ਆ, ਉਹਨਾਂ ਨੂੰ ਕੀ ਰਾਜੇ ਰੁਜੇ ਤੱਕ ਪਰਵਾਹ ਨਹੀਂ ਕਿਸੇ ਕਰੀ ਬਾਤ ਸੱਚਣਾ, ਉਹਨਾਂ ਦਾ ਰੱਬ ਨਾਲ ਤਲੋਕਾਤ ਹੁੰਦਾ ਸੰਬੰਧ, ਉਹਨਾਂ ਰਾਜਿਆਂ ਦਾ ਕੀ ਲੈਣਾ ਹੁੰਦਾ ਹੈ। ਕਹਿੰਦੇ ਭੁੱਖੜ ਨਾ ਹੋਵੇ, ਮੈਂ ਤੈਨੂੰ ਭੁੱਖੜ ਗਰੀਬ ਸਮਝ ਕੇ ਦਿੱਤਾ ਕੰਗਾਲ। ਹੁਣ ਰਾਜਾ ਸਾਧੂ ਦੇ ਅੱਗੇ ਬੋਲੇ ਕਿ ਉਹ ਸਤਿਪੁਰਖੋ, ਤੁਹਾਡੇ ਵਰਗੇ ਸਾਧੂਆਂ ਦੀ ਕਿਰਪਾ ਹੈ ਜੀ, ਮੈਂ ਤਾਂ ਆਮ ਕੇ ਥਾਂ ਦਾ ਰਾਜਾ ਹੈ ਜੀ, ਮੇਰੇ ਕੋਲ ਫੌਜਾਂ ਹੈ, ਸੋਨੇ ਦੇ ਖਜ਼ਾਨੇ, ਚਾਂਦੀ ਦੇ ਖਜ਼ਾਨੇ, ਉਹ ਬਾਗ ਬੜੇ, ਮੈਂ ਤਾਂ ਰਾਜਾ ਹੈ। ਕਹਿੰਦੇ ਰਾਜਾ, ਰਾਜਾ ਨਹੀਂ ਗਰੀਬ, ਰਾਜਾ ਨਹੀਂ ਕੰਗਾਲ ਹੋ ਸਕਦਾ, ਉਹ ਰਾਜਾ ਭੁੱਖ ਨਹੀਂ ਹੋ ਸਕਦਾ, ਸੋਨੇ ਚਾਂਦੀ ਦਾ ਖਜ਼ਾਨਾ ਵਾਲਾ ਭੁੱਖ ਨਹੀਂ ਕੰਗਾਲ ਨਹੀਂ ਹੋ ਸਕਦਾ, ਉਹ ਮਾਰਾ ਕਿਵੇਂ? ਕਹਿੰਦੇ ਤੂੰ ਭੁੱਖ ਨਹੀਂ ਹੋਏ, ਤੂੰ ਰਾਜਾ, ਤੇਰੇ ਕੋਲ ਸੋਨੇ ਚਾਂਦੀ ਦੇ ਖਜ਼ਾਨੇ, ਤੇਰੇ ਕੋਲ ਪਦਾਰਥ ਹੈ, ਤੇਰੇ ਕੋਲ ਜਗੀਰਾਂ ਬਾਗ ਤੇਰੇ ਕੋਲ ਹੈਗੇ, ਕੋਠੀਆਂ ਤੇਰੇ ਕੋਲ ਹੈਗੀਆਂ, ਉਹ ਭੁੱਖੜਾ ਤੇਰੇ ਕੋਲ ਰਾਜਾ ਇੰਨਾ ਕੁਝ ਹੈ, ਤੂੰ ਕਿੱਧਰ ਚੱਲਿਆ, ਇਹ ਫੌਜਾਂ ਕਾਹਦੇ ਵਾਸਤੇ ਲੈ ਕੇ ਚੱਲਿਆ, ਰੌਲਾ ਕਿਉਂ ਪੈ ਰਿਹਾ? ਉਹ ਜੀ ਇਹ ਨੇੜੇ ਦਾ ਰਾਜਾ ਹੈ, ਹੱਦ ਲੱਗਦੀ ਹੈ, ਇਹਦਾ ਰਾਜ ਖੋਣ ਵਾਸਤੇ ਕਹਿੰਦੇ ਹੈ ਨਾ ਭੁੱਖੜ, ਉਹ ਤੈਨੂੰ ਵਾਹਿਗੁਰੂ ਨੇ ਰਾਜ ਦਿੱਤਾ ਭਗਵਾਨ ਹੈ ਭੁੱਖੜਾ, ਤੂੰ ਰਾਜ ਵਿੱਚ ਗੁਜ਼ਾਰਾ ਨਹੀਂ ਕਰ ਸਕਦਾ, ਉਹਦਾ ਰਾਜ ਕਿਉਂ ਖੋਣਾ ਹੋਵੇ, ਤੂੰ ਹੈ ਨਹੀਂ ਭੁੱਖੜ, ਹੈ ਨਾ ਕੰਗਾਲ, ਤੇਰੇ ਅੰਦਰ ਇੰਨੀ ਤ੍ਰਿਸ਼ਨਾ ਭੁੱਖੜਾ, ਤੂੰ ਕੰਗਾਲਾ, ਉਹਦਾ ਰਾਜ ਖੋ ਕੇ ਨਾ ਵਧਾਉਣਾ ਚਾਹੁੰਦਾ, ਉਹਦਾ ਰਾਜ ਗਾਲਣ ਚਾਹੁੰਦਾ, ਉਹ ਭੁੱਖੜਾ, ਤੇਰੇ ਅੰਦਰ ਭੁੱਖ ਨਹੀਂ, ਤੂੰ ਭੁੱਖ, ਤੈਨੂੰ ਕਣਤਾਰੀ ਤ੍ਰਿਸ਼ਨਾ ਕਣਤਾਰੀ, ਤਾਂ ਹੀ ਉਹਦਾ ਰਾਜ ਖੋਣ ਵਾਸਤੇ ਜਾ ਰਿਹਾ। ਜਦੋਂ ਝਾੜ ਪਾਈ ਕਹਿੰਦੇ ਗੱਲ ਤਾਂ ਠੀਕ ਹੈ ਜੀ, ਕਹਿੰਦੇ ਚੁੱਪ ਕਰਕੇ ਵਾਪਸ ਹੋ ਜਾ ਭੁੱਖੜਾ, ਇਹਦਾ ਰਾਜ ਹੱਕ ਕੌਣ ਹੱਕ, ਨਰਕ ਹੈ ਨਰਕ, ਢਿੱਲ ਜੇ ਕੰਨ ਕਰਕੇ ਰਾਜਾ ਵਾਪਸ ਚਲਿਆ ਗਿਆ। ਤਾਂ ਕਰਕੇ ਸੰਗ ਜੀ ਇਹ ਨਹੀਂ ਵੀ ਗਰੀਬ ਗਰੀਬ ਹੋ ਸਕਦਾ ਹੈ, ਰਾਜੇ ਵੀ ਪੂਰੇ ਕੰਗਾਲ ਹੈ, ਕੰਗਾਲ ਨਹੀਂ, ਇੰਨੇ ਟੈਕਸ, ਇੰਨੇ ਭੋ ਪੰਤੇ, ਪੂਰੇ ਕੰਗਾਲ ਹੈ, ਤੰਗ ਕਰਤੀ, ਇੰਨਾ ਕੋਈ ਜਿੰਦ ਜਾਨ ਲਿਆ ਦੀ ਗਰੀਬਾਂ ਦੀ, ਵਿਚਾਰਿਆਂ ਦੀ, ਕੀ ਕਰਨ, ਕਿੱਥੋਂ ਖਾਣ, ਕੀ ਪੀਣ, ਕੀ ਕਰਨ, ਤਾਂ ਕਰਕੇ ਹੋ ਮੈਂ ਕਰ ਰਾਜੇ ਬਹੁਤ ਆਵੇ, ਹੰਕਾਰ ਕਰਕੇ ਰਾਜੇ ਇੱਕ ਦੂਜੇ ਦੇ ਰਾਜ ਖੋਹ ਨੂੰ ਬੜੇ ਨੱਠ ਭੱਜ ਕਰਦੇ, ਬੜੇ ਪ੍ਰਯਤਨ ਕਰਦੇ ਹੈ ਦੂਜੇ ਦੇ ਹਰਾ ਦੇਸ਼ ਨੂੰ ਹੜੱਪ ਕਰਨ ਵਾਸਤੇ, ਦੂਜੇ ਦੀ ਹਕੂਮਤ ਨੂੰ, ਦੂਜੇ ਦਾ ਧਨ ਖੋਹ ਨੂੰ ਬਹੁਤ ਪ੍ਰਯਤਨ ਕਰਦੇ ਰਾਜੇ ਹੰਕਾਰੀ, ਜਿਵੇਂ ਦੁਰਯੋਧਨ ਪਾਂਡਵਾਂ ਦਾ ਰਾਜ ਖੋਹਦਾ ਸੀ, ਪਰ ਲਾਗੀਆਂ ਛੋਹਣੀਆਂ ਤਬਾਹ ਕਰਤਾ, ਅਖੀਰ ਨੂੰ ਰਾਜ ਫੇਰ ਵੀ ਪਾਂਡਵ ਲੈ ਗਏ ਖੋ ਕੇ, ਦਾ ਤਬਾਹ ਕਰਾ ਦੇ ਫੌਜਾਂ ਦੀਆਂ ਤਬਾਹੀਆਂ, ਹੰਕਾਰ ਕਰਦੇ ਬੜੇ ਝੋਟਿਆਂ ਵਾਂਗ ਸਾਂਢਾਂ ਵਾਂਗ ਭਿੜਦੇ ਹੈ ਰਾਜੇ ਬਣ ਕੇ ਵੀ
ਉਹ ਫਿਰ
ਜਨਮ ਮਰ ਆਵ ਹੈ ਉਹਨਾਂ ਨੂੰ ਮੌਤ ਮਾਰਦੀ ਹੈ
ਉਹ ਵਾਸਨਾ ਰਹਿ ਜਾਂਦੀ ਹੈ ਹਕੂਮਤ ਕਰਨ ਦੀ ਵਾਸਨਾ ਕਰਕੇ ਆ ਜਾਂਦੇ ਹੈ ਹੰਕਾਰੀ ਮੌਤ ਮਾਰਦੀ ਹਉਮੈ ਮਾਰਦੀ ਹੈ ਜੂਨਾਂ ਵਿੱਚ ਆਉਂਦੇ ਜਾਂਦੇ ਰਹਿੰਦੇ ਹੰਕਾਰੀ ਲੋਕ ਹਉਮੈ ਕਿਵੇਂ ਦੂਰ ਹੋਏ ਹਉਮੈ ਨਿਬਰੇ ਗੁਰਸਾਹਿਬ ਦਾ ਵਿਚਾਰ ਹੈ ਸੌਖੀ ਹੈ ਤਾਂ ਨਾਮ ਤੇ ਹੰਕਾਰ ਦਾ ਬੜਾ ਵਿਰੋਧ ਦਾ ਭਾਵ ਹੈ ਜਿਹੜੇ ਸੰਗਤ ਨਹੀਂ ਕਰਦੇ ਨਾਮ ਨਹੀਂ ਬਾਲੇ ਬਹੁਤ ਫਰਨਾਟੇ ਮਾਰਦੇ ਬਾਲੇ ਹੰਕਾਰੀਆਂ ਉਹ ਉਹਨਾਂ ਦੇ ਨੇੜੇ ਵਾਹਿਗੁਰੂ ਦਾ ਨਾਮ ਹੈ ਨਹੀਂ ਸੰਗਤ ਦੇ ਉਹਨੂੰ ਕੋਈ ਪਾ ਨਹੀਂ ਚੜ੍ਹੀ ਹਉਮੈ ਕਿਵੇਂ ਜਾਂਦੀ ਹੈ ਇਹ ਸੰਗਤ ਬਣਾਈ ਹਉਮੈ ਦੂਰ ਕਰਨ ਵਾਸਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਰਾਜਾ ਰੰਕ ਬਰਾਬਰੀ ਰਾਜਾ ਪਾਤਸ਼ਾਹ ਕੋਈ ਆਵੇ ਨਾ ਫਰਸ਼ ਤੇ ਬਰਾਬਰ ਬੈਠਣਾ ਜਿੱਥੇ ਸਾਰੇ ਬੈਠੇ ਹੈ ਦਾਦੀ ਦਾਦਾ ਕਾਕੀ ਕਾਕਾ ਚਾਚੀ ਚਾਚਾ ਜਿਵੇਂ ਭਾਈ ਗੁਰਦਾਸ ਨੇ ਸੰਗਤ ਸਿਆਣੇ ਕਿਉਂ ਕਰਦੇ ਫਿਰ ਨਿਮਰਤਾ ਪੈਦਾ ਹੁੰਦੀ ਹੈ ਬਾਹਰ ਦਰਜੇ ਵ ਦਰਜੇ ਕਚਹਿਰੀਆਂ ਵਿੱਚ ਤਹਿਸੀਲਾਂ ਵਿੱਚ ਪੰਚਾਇਤ ਵੀ ਦਰਜੇ ਵ ਦਰਜੇ ਸਰਪੰਚ ਹੈ ਪੰਚ ਹੈ ਇਹ ਇੱਥੇ ਬੈਠੂ ਫਲਾਣਾ ਬੈਠੂ ਕਚਹਿਰੀਆਂ ਵਿੱਚ ਮਜਿਸਟਰੇਟ ਹੈ ਇਹ ਕਲਰਕ ਦੀ ਕੁਰਸੀ ਹੈ ਦਰਜੇ ਵ ਦਰਜੇ ਉੱਥੇ ਘਰਾਂ ਵਿੱਚ ਵੀ ਬਜ਼ੁਰਗ ਹੈ ਬਜ਼ੁਰਗ ਨਹੀਂ ਇਸ ਰਹਿਣੇ ਵਾਲੇ ਪਾਸੇ ਬੈਠਦੀ ਹੈ